आनंदपुर कहलूर महंग बांधो आन आनंदपुर गांव। वचित्र नाटक विच लिखी सतगुरु जी दी जदों इह तुक पढ़ी दी है कि कहलूर मह बांधो आन आनंदपुर गांव, तां समझीदा है कि इह गांव हुण आपने नवा बनाया है। पर मतलब इह नहीं है, गांव तां नौवें गुरु जी संमत 1722-23 विच आप बन गए सन। इसे नूं वसदा रस्ता छड के श्री गुरु गोबिंद सिंह जी पौंटे गए सन। बांधो दा मतलब इह है कि आप दे चले जाण बाद बेरौनकी हो गई सी। लोग बहुत चले गए सन पर कुछ वसों अजे है सी। चुफेरे दे पिंडां नूं इत्थों मंडी वांगू सौदा सूत मिल जांदे सन ते गुरु जी भी कुछ प्रबंध छोड़ गए सन। पर हुण आके नवें सिरे तों रौनक वधाई अते किले कोट आदि समान करके इस नूं बन्निया। अज आप जी दे पहुंचण तों पहला आनंदपुर विच फिर गहमा गहमी हो गई सी। एक तां पहली वसों जो बाकी सी ओ सी, दूसरा मामा जी सारा दल ते परिवार नूं लैके पहुंच पए होए सन। तीजे लाग लाग दे पिंडां दे लोकी आदर लई बहुत आ गए होए सन। चौथे जो संगतां दूरों दूरों आ रही सन ए खबर पा के कि गुरु जी आनंदपुर आ रहे हन, इधर ही चाले पा के पहुंच गई सन। सो अज आप दे स्वागत दा बहुत चाओ हलास हो रहा सी। नगरी ते नगरी तां दूर बाहर सड़कां उत्ते छिड़काओ हो गए जो आप दे आया धूड़ ना उड़े। हजारां आदमी नगर दे बाहर ते अंदर सड़क दे दुपासे खड़े हो गए। कई थां फुल्लां दे टोकरे वर्खा करन लई लै के खड़े सन प्रेमी। ज्यों ज्यों आप अगे वधदे सन सब दे आदर नूं कबूलदे प्यार करदे असीसां दिंदे चले जांदे सन। हुण आप हाथी तों उतर के पैदल हो गए ते अपने प्यारे पिता जी दे दुहरे टुर के पहुंचे। नैण मुंद अपने सतगुर ते पिता जी दा ध्यान करके ते उना दी कमाल दी करनी नूं याद करके सीस झुकाया। फिर चार परिक्रमा करके अरदासा करवा के कड़ा प्रसाद वरताया। इत्थों फिर अपने पुराने महलां नूं गए ते सारे परिवार ने मिलके प्रसाद छकिया ते आराम कीता। तीजे पहर त्यार बर त्यार होके दीवान स्थान विच आई। संत्या लग थिर सभा मह दर्शन को दीना, पूरी कामना सबन की दुख दारिद हीना। सिंह पवर उठकर चले सब बंधन ठानी, पर विषय सुंदर सदन मह सतगुर गुण खानी। अर्थात शामा तीक सतगुरु जी ने दीवान विच बैठ के दर्शन दित्ते, सबना दे मना दियां कामनावां पूरियां कीतियां, दुख ते दलिद्र गरीबी दूर कीते। जदों उठ के टुरे तां दर्शनी दरवाजे सब ने मत्था टेकिया ते फिर गुणा दी खान सतगुरु जी अपने महलां विच जा विराजे। संगतां हुण इह सुण के साहिब दूर दा देश छोड़ के मुड़ आनंदपुर आ गए हन, उमड़ उमड़ के आनंदपुर आईआं। दीप माला तक बड़ी भीड़ हो गई ते इह समागम इन्ना भर के होया कि तुर सिर ना रही। इस समय अणगिणत माया इकट्ठी हो गई जिस दी सफलता गुरु जी ने अपने उस दाइए ते खर्च करनी आरंभी। जो दिल विच धारी बैठे सी कि नेकी दे प्रचार नाल प्रजा दी आजादी रही परजा विच ही बल भर देना है ते इन्हां नूं अपने पैरां ते खड़ा कर देना है। सो आनंदपुर आए सिंघां विचों चुन चुन के जवान फौज लई रख लए अते अपनी सेना सुंदर सजीली ते बलवान तां जो लोड़ पई ते पौंटे वांगू ऐसे लोक ना सेना विच होण जो लड़नो ना कर देण जां लूण हरामी हो के वैरी दल नाल जा रलन। लूण हरामी उस नूं आखदे हन जो मालक दा लूण तां सदा खांदा रहे पर जद मालक नूं लोड़ पवे तां उस दे कम ना आवे पर टाला कर जाए। सेना लई समान चाहिए सो अपने सिलाखाने हथियार घड़न दे कारखाने बनाए। शस्त्र दारू गोली सब शै तैयार होवे, रह कलंग जंबूरे तोपां तक अपनियां तैयार होण। फिर जे जंग आ पवे तां कोट किले दमदमे चाहिए, ए भी बनाने शुरू कर दिते। इन्हां सारे कम्मां लई तरह तरह के कारीगर मंगवाए। जिथे ए कुछ होवे उत्थे व्यापार दी मंडी दी भी लोड़ हुंदी है, सो सारे समान आपे पए आउण। इसदा भी उद्यम कीता। श्री गुरु जी ने अपने शांत रसी कम दे नाल संगतां विच वीर रसी बल तेज पैदा करन दा जो कम जारी कीता सी, सो आनंदपुर विच जोरां ते टुर पिया। सिखां दी फौज जो हुण तैयार होई सी तकड़ी बल वाली सी। इन्हां विच वीर रस भरन लई पुरातन सूरमियां दे कारनामे सुनाए जांदे। ਉਹ ਹਾਲ ਬਹੁਤੇ ਲੰਮੀਆਂ ਕਵਿਤਾਵਾਂ ਵਿੱਚ ਹੁੰਦੇ ਜਿਨ੍ਹਾਂ ਕਵਿਤਾਵਾਂ ਨੂੰ ਵਾਰਾਂ ਆਖੀਦਾ ਹੈ। ਇਹ ਵਾਰਾਂ ਢਾਡੀ ਗਾ ਗਾ ਕੇ ਸੁਣਾਉਂਦੇ ਤੇ ਬਹਾਦਰੀ ਦਾ ਜੋਸ਼ ਭਰਦੇ, ਜਿਸ ਨੂੰ ਬੀਰ ਰਸ ਭਰਨਾ ਆਖੀਦਾ ਹੈ। ਇੱਕ ਪਾਸੇ ਤਾਂ ਇਹ ਬੀਰ ਰਸ ਭਰਦੇ, ਦੂਜੇ ਪਾਸੇ ਉਹਨਾਂ ਨੂੰ ਅਕਲਾਂ ਸਿਖਾਈਆਂ ਜਾਂਦੀਆਂ, ਉਹਨਾਂ ਨੂੰ ਐਸੇ ਉਪਦੇਸ਼ ਦਿੱਤੇ ਜਾਂਦੇ ਜਿਸ ਨਾਲ ਉਹਨਾਂ ਦੀ ਸਮਝ ਤੇ ਸੂਝ ਤੇਜ਼ ਹੋਵੇ। ਉਹ ਸਾਰੀ ਗੱਲਬਾਤ ਦਾ ਮਤਲਬ ਝੱਟ ਪੱਟ ਸਮਝ ਆਇਆ ਕਰਨ ਤੇ ਕਿਸੇ ਦਾ ਧੋਖਾ ਨਾ ਖਾਣ। ਐਸੀ ਸਮਝ ਜੋ ਹਰ ਪ੍ਰਕਾਰ ਦੀ ਨਿਆਂ ਵਾਲੀ ਸਿਆਣਪ ਦਾ ਨਿਚੋੜ ਹੋਵੇ, ਉਸ ਨੂੰ ਨੀਤੀ ਕਹੀਦਾ ਹੈ। ਪਰ ਗੁਰੂ ਜੀ ਧਰਮ ਦੀ ਨੀਤੀ ਸਿਖਾਉਂਦੇ ਸੀ, ਭਾਵ ਅਕਲ ਨਾਲ ਕੰਮ ਜ਼ਰੂਰ ਸਵਾਰਿਆ ਜਾਵੇ, ਆਪਣਾ ਬਚਾਓ ਕੀਤਾ ਜਾਵੇ, ਪਰ ਉਸ ਕੰਮ ਵਿੱਚ ਕੋਈ ਗੱਲ ਐਸੀ ਨਾ ਕੀਤੀ ਜਾਵੇ ਜਿਸ ਦੀ ਆਗਿਆ ਧਰਮ ਨਹੀਂ ਦਿੰਦਾ, ਜੈਸਾ ਕਿ ਛਲ, ਫਰੇਬ, ਝੂਠ, ਧੋਖਾ ਆਦਿ ਨਾ ਵਰਤਿਆ ਜਾਵੇ। ਇਸ ਤਰ੍ਹਾਂ ਧਰਮ ਤੇ ਪੱਕਿਆਂ ਕੀਤਾ ਜਾਂਦਾ ਹੈ ਤੇ ਮਾੜੇ ਕੰਮਾਂ ਤੋਂ ਸਦਾ ਰੋਕਿਆ ਜਾਂਦਾ। ਇਸ ਲਈ ਉਪਦੇਸ਼ ਵੀ ਦਿੱਤੇ ਜਾਂਦੇ, ਪਰ ਗੁਰਬਾਣੀ ਦਾ ਸਮਝ ਕੇ ਪਾਠ ਕਰਨ ਤੇ ਫਿਰ ਠੀਕ ਤਰ੍ਹਾਂ ਸਮਝੇ ਗੁਰਬਾਣੀ ਦੇ ਮਤਲਬ ਤੇ ਚੱਲਣ ਉੱਤੇ ਜ਼ੋਰ ਦਿੱਤਾ ਜਾਂਦਾ, ਤਾਂ ਜੋ ਸਿੱਖ ਸਮਝ ਲੈਣ ਕਿ ਜੀਵਨ, ਮਨੁੱਖ ਦੇ ਜੀਵਨ ਦਾ ਅਸਲ ਮਨੋਰਥ ਕੀ ਹੈ ਤੇ ਸਾਨੂੰ ਇਸ ਦੁਨੀਆਂ ਵਿੱਚ ਵਾਹਿਗੁਰੂ ਨੇ ਕਿਉਂ ਭੇਜਿਆ ਹੈ। ਸਿੱਖ ਭਲਾਈ ਦੇ ਕੰਮ ਕਰੇ, ਕਦੇ ਹੰਕਾਰ ਨਾ ਕਰੇ, ਧਰਮ ਤੇ ਆਉਣ ਦੀ ਖਾਤਰ ਜੇ ਜਾਨ ਵੀ ਵਾਰਨੀ ਪੈ ਜਾਵੇ ਤਾਂ ਪਿੱਛੇ ਨਾ ਹਟੇ, ਨਾ ਕਿਸੇ ਨੂੰ ਧੋਖਾ ਦੇਵੇ, ਨਾ ਦੁੱਖ ਦੇਵੇ। ਗੁਰੂ ਜੀ ਦੀ ਬਾਣੀ ਨਾਮ ਦਾ ਪਤਾ ਦੱਸਦੀ ਹੈ, ਨਾਮ ਵਾਹਿਗੁਰੂ ਜੀ ਦਾ ਮੇਲ ਹੈ। ਸੋ ਗੁਰੂ ਜੀ ਨੇ ਇਹ ਉਹ ਨਿਸ਼ਾਨਾ ਬੱਧਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ, ਨਾਮ, ਦਾਨ, ਇਸ਼ਨਾਨ। ਨਾਮ ਜਪਣਾ, ਦਾਨ ਕਰਨਾ, ਸਰੀਰ ਦੀ ਸਫਾਈ ਤੇ ਮਨ ਦੀ ਸਫਾਈ ਰੱਖਣੀ, ਮਨ ਵਿੱਚ ਵਾਹਿਗੁਰੂ ਦਾ ਪਿਆਰ ਵਸਾਉਣਾ ਤੇ ਝੂਠ ਫਰੇਬ ਨੂੰ ਨੇੜੇ ਨਾ ਟੁਕਣ ਦੇਣਾ। ਇਹ ਮਾੜੀਆਂ ਚੀਜ਼ਾਂ ਮਨ ਨੂੰ ਮੈਲਾ ਕਰਦੀਆਂ ਹਨ ਤੇ ਸਾਫ਼ ਨਹੀਂ ਰਹਿਣ ਦਿੰਦੀਆਂ। ਮਨ ਸਾਫ਼ ਰਹੇ ਤਾਂ ਗੁਰਬਾਣੀ ਮਿੱਠੀ ਲੱਗੇਗੀ, ਨਾਮ ਪਿਆਰਾ ਲੱਗੇਗਾ, ਭਲੇ ਕੰਮਾਂ ਨੂੰ ਚਿੱਤ ਉਮਲ ਕੇ ਲੱਗੇਗਾ। ਹੁਣ ਇਸ ਨਾਮ, ਦਾਨ, ਇਸ਼ਨਾਨ ਦੇ ਨਾਲ ਨਾਲ ਸ੍ਰੀ ਗੁਰੂ ਜੀ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਾਰੀ ਕੀਤਾ ਕੰਮ ਚਲਾਇਆ ਤੇ ਬੀਰ ਰਸ ਭਰਿਆ ਅਤੇ ਸਿਖਾਇਆ। ਦਇਆ ਕਰੋ, ਇਹ ਪਹਿਲੀ ਬਹਾਦਰੀ ਹੈ। ਦਾਨ ਕਰੋ, ਇਹ ਦੂਜੀ ਬਹਾਦਰੀ ਹੈ। ਧਰਮ ਲਈ ਸੀਸ ਦਿਓ, ਇਹ ਤੀਜੀ ਬਹਾਦਰੀ ਹੈ। ਪਰ ਸਭ ਦਾ ਮੂਲ ਹੈ ਸੱਚ। ਅਨੰਦਪੁਰ ਵਿੱਚ ਸਿੱਖ ਮਤਾ। ਗੁਰੂ ਕੀ ਮਤ ਨੂੰ ਗੁਰ ਕੀ ਮਤ ਤੋਂ ਲਿਹ ਆਨੇ, ਇਹ ਵਾਕ ਪੰਜਵੇਂ ਸਤਿਗੁਰਾਂ ਨੇ ਸੁਖਮਨੀ ਸਾਹਿਬ ਵਿੱਚ ਉਚਾਰਿਆ ਹੈ। ਇਸ ਦਾ ਮਤਲਬ ਹੈ ਕਿ ਹੇ ਭਾਈ, ਤੂੰ ਗੁਰੂ ਦੀ ਸਿੱਖਿਆ ਸੁਣ ਤੇ ਆਪ ਦਾ ਜੀਵਨ ਉਸ ਉੱਤੇ ਢਾਲ। ਗੁਰੂ ਗੁਰੂ ਹੈ, ਸਿੱਖ ਸਿੱਖ ਹੈ। ਗੁਰੂ ਮਤ ਦਿੰਦਾ ਹੈ ਤੇ ਸਿੱਖ ਧਾਰਨ ਕਰਦਾ ਹੈ। ਗੁਰੂ ਮਤ ਦੇ ਕੇ ਜਗਤ ਨੂੰ ਤਾਰਦਾ ਹੈ ਤੇ ਸਿੱਖ ਗੁਰੂ ਕੀ ਮਤ ਲੈ ਕੇ ਆਪ ਤਰਦਾ ਹੈ ਤੇ ਜਗਤ ਲਈ ਸੁਖਦਾਈ ਹੁੰਦਾ ਹੈ। ਅਨੰਦਪੁਰ ਤੋਂ ਪੌਂਟੇ ਜਾ ਕੇ ਤੇ ਫਿਰ ਪੌਂਟੇ ਤੋਂ ਮੁੜ ਅਨੰਦਪੁਰ ਆ ਕੇ ਗੁਰੂ ਜੀ ਨੇ ਸਿੱਖਾਂ ਨੂੰ ਕੀ ਮਤ ਦਿੱਤੀ, ਇਹ ਇੱਕ ਪ੍ਰਸ਼ਨ ਉੱਠਦਾ ਹੈ ਜਿਸ ਦੀ ਵਿਚਾਰ ਇਸ ਤਰ੍ਹਾਂ ਹੈ। ਨੰਬਰ 1, ਧਰਮ ਵਿੱਚ ਪਕਿਆਈ। ਆਪ ਜੀ ਨੇ ਵਿਚਾਰਿਆ ਕਿ ਦੇਸ਼ ਦੀ ਪਰਜਾ ਆਜ਼ਾਦ ਨਹੀਂ, ਪਰਾਇਆਂ ਦੇ ਰਾਜ ਹੇਠ ਹੈ। ਜੋ ਜ਼ੁਲਮ ਕਰਦੇ ਹਨ, ਧਰਮ ਵਿੱਚ ਦਖਲ ਦਿੰਦੇ ਹਨ ਤੇ ਧਰਮ ਦੇ ਨਾਂ ਹੇਠ ਐਸੇ ਭਾਰੇ ਜ਼ੁਲਮ ਕਰਦੇ ਹਨ ਜੋ ਨਾ ਕਹੇ ਜਾ ਸਕਦੇ ਤੇ ਨਾ ਹੀ ਸਹੇ ਜਾ ਸਕਦੇ ਹਨ। ਇਸ ਵਾਸਤੇ ਆਪ ਜੀ ਨੇ ਪਹਿਲੀ ਗੱਲ ਇਹੋ ਕੀਤੀ ਜੋ ਆਦਿ ਸਤਿਗੁਰਾਂ ਤੋਂ ਟੁਰੀ ਸੀ, ਧਰਮ ਵਿੱਚ ਪੱਕਿਆ ਹੋਣਾ, ਕਿਉਂਕਿ ਇਸ ਨਾਲ ਆਤਮਾ ਉੱਚੀ ਸੁੱਚੀ ਹੁੰਦੀ ਹੈ, ਮਨੁੱਖ ਦਾ ਆਚਰਣ ਸੰਵਰਦਾ ਹੈ, ਉਸ ਦਾ ਦਿਲ ਵਿਸ਼ਾਲ ਭਾਵ ਖੁੱਲ੍ਹਾ ਹੋ ਜਾਂਦਾ ਹੈ। ਜੋ ਪਰਾਈ ਭੀੜ ਪਛਾਣਦਾ ਹੈ, ਆਪ ਸੁਖੀ ਹੁੰਦਾ ਹੈ ਤੇ ਦੂਜਿਆਂ ਦੇ ਸੁੱਖ ਲਈ ਯਤਨ ਕਰਦਾ ਹੈ, ਉਸ ਦੀ ਦ੍ਰਿਸ਼ਟੀ ਵੱਡੀ ਹੋ ਜਾਂਦੀ ਹੈ, ਉਹ ਲੰਮੀ ਨਜ਼ਰ ਨਾਲ ਵੇਖਦਾ ਹੈ ਤੇ ਨਾ ਨਿਰਾ ਇਸ ਦੁਨੀਆਂ ਵਿੱਚ ਸੁਖੀ ਜੀਵਨ ਗੁਜ਼ਾਰਦਾ ਹੈ, ਸਗੋਂ ਆਪਣਾ ਅੱਗਾ ਸਵਾਰ ਲੈਂਦਾ ਹੈ। ਇਸ ਲਈ ਰੂਹਾਨੀ ਵਿਦਿਆ ਦੇ ਸਰਦਾਰ ਸਤਿਗੁਰ ਜੀ ਨੇ ਆਸਾ ਦੀ ਵਾਰ ਦੇ ਦੀਵਾਨ, ਸੋਦਰ ਦੇ ਦੀਵਾਨ, ਹੋਰ ਉਪਦੇਸ਼ ਕੀਰਤਨ ਉਸੇ ਤਰ੍ਹਾਂ ਜਾਰੀ ਰੱਖੇ, ਉਸੇ ਤਰ੍ਹਾਂ ਨਾਮ ਦਾਨ ਦਿੰਦੇ ਰਹੇ ਤੇ ਸਿੱਖਾਂ ਨੂੰ ਡੰਕੇ ਦੀ ਚੋਟ ਫਰਮਾਇਆ। ਜਿਹ ਫੋਕਟ ਧਰਮ ਸਭੇ ਤਜ ਹੈ, ਇੱਕ ਚਿਤ ਕਿਰਪਾਨਿਤ ਕੇ ਭਜ ਹੈ, ਤੇਉ ਯਾ ਪਵ ਸਾਗਰ ਕੇ ਤਰ ਹੈ, ਭਾਵ ਭੂਲ ਨਾ ਦੇਹੇ ਪੁਨਰ ਤਰ ਹੈ। ਅਰਥਾਤ ਜਿਹੜੇ ਸਾਰੇ ਫੋਕਟ ਧਰਮਾਂ ਨੂੰ ਛੋੜ ਕੇ ਕਿਰਪਾ ਦੇ ਸਮੁੰਦਰ ਵਾਹਿਗੁਰੂ ਜੀ ਨੂੰ ਇੱਕ ਚਿੱਤ ਹੋ ਕੇ ਯਾਦ ਕਰਨਗੇ, ਉਹ ਇਸ ਭਾਵ ਸਾਗਰ ਨੂੰ ਤਰ ਜਾਣਗੇ ਤੇ ਭੁੱਲ ਕੇ ਵੀ ਫਿਰ ਜਨਮ ਮਰਨ ਵਿੱਚ ਨਹੀਂ ਆਉਣਗੇ। ਨੰਬਰ 2, ਸੱਚ। ਸਿੱਖਾਂ ਨੂੰ ਧਰਮ ਦੀ ਪਕਿਆਈ ਸਿਖਾਈ, ਸੱਚ ਤੇ ਖੜੋਣਾ ਤੇ ਸੱਚ ਲਈ ਜਾਨ ਜਾਏ ਪਰ ਸੱਚ ਨਾ ਜਾਏ ਦੀ ਤਾਕਤ ਬਖਸ਼ੀ। ਨੰਬਰ 3 ਕੁਰਬਾਨੀ। ਜਦ ਜ਼ੁਲਮੀ ਰਾਜ ਦਾ ਜ਼ੁਲਮ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਜੀ ਤੇ ਆ ਪਿਆ ਤਾਂ ਆਪ ਨੇ ਸਰੀਰ ਦਿੱਤੇ ਆਪਣੇ ਪਵਿੱਤਰ ਸਿਰ ਵਾਰੇ, ਪਰ ਇੱਕ ਗੱਲ ਨਾ ਦਿੱਤੀ। ਉਹ ਗੱਲ ਸੀ ਆਪਣੇ ਸੱਚ ਉੱਤੇ ਪਕਿਆਈ, ਜਿਸ ਨੂੰ ਗੁਰੂ ਜੀ ਨੇ ਸਿਰਰ ਕਰਕੇ ਲਿਖਿਆ ਹੈ, ਸੀਸ ਦਿਓ ਪਰ ਸਿਰਰ ਨਾ ਦਿਓ, ਅਰਥਾਤ ਸਿਰ ਦਿੱਤਾ ਪਰ ਆਪਣਾ ਸੱਚ ਧਰਮ ਨਹੀਂ ਦਿੱਤਾ। ਯਥਾ ਠੀਕਰ ਫੋਰ ਦਲੀਸ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸਿਖਰਿਆ ਕਰੀ ਨਾ ਕਿਨਹੂੰ ਆਨ। ਅਰਥਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਜੈਸਾ ਭਾਰੀ ਕੁਰਬਾਨੀ ਦਾ ਕੰਮ ਕਿਸੇ ਨੇ ਇਸ ਦੁਨੀਆਂ ਵਿੱਚ ਆ ਕੇ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਪਾਤਸ਼ਾਹ ਦੇ ਜ਼ੋਰ ਜ਼ੁਲਮ ਕਰਨ ਤੇ ਆਪਣਾ ਧਰਮ ਨਹੀਂ ਹਾਰਿਆ, ਸੱਚ ਦੀ ਪਕਿਆਈ ਨਹੀਂ ਹੈ ਦਿੱਤੀ, ਪਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਸੱਚਖੰਡ ਨੂੰ ਚਲੇ ਗਏ। ਜਾਨ ਕੁਰਬਾਨ ਕਰਨ ਸਮੇਂ ਆਪਨੇ ਕੋਈ ਦੁੱਖ ਨਹੀਂ ਮੰਨਿਆ, ਜਿਵੇਂ ਘੜੇ ਦਾ ਠੀਕਰ ਭੰਨ ਦਈਦਾ ਹੈ। ਇਸ ਤਰ੍ਹਾਂ ਆਪ ਜੀ ਸਰੀਰ ਤਿਆਗ ਗਏ ਤੇ ਇਹ ਨਮੂਨਾ ਸਾਰੀ ਸਿੱਖ ਕੌਮ ਤੇ ਸਾਰੇ ਦੇਸ਼ ਵਿੱਚ ਜਾਨ ਭਰ ਗਿਆ। ਨੰਬਰ 4 ਚੜ੍ਹਦੀਆਂ ਕਲਾ। ਰਾਜੇ ਭੀਮ ਚੰਦ ਨੇ ਵੈਰ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਗੁਰੂ ਜੀ ਦੇਸ਼ ਘਰ ਬਾਰ ਤੇ ਆਪਣੇ ਪਿਤਾ ਗੁਰੂ ਜੀ ਦਾ ਮੁੱਲ ਖਰੀਦਿਆ ਆਨੰਦਪੁਰ ਦਾ ਇਲਾਕਾ ਇੰਜ ਛੋੜ ਆਏ ਜਿਵੇਂ ਸੱਪ ਕੁੰਜ ਉਤਾਰਦਾ ਹੈ। ਆਪ ਨੇ ਪ੍ਰਦੇਸੀ ਜਾਂ ਟਿਕਾਣਾ ਪਾਇਆ, ਪਰ ਉੱਥੇ ਵੀ ਆਪਣੇ ਨਿਸ਼ਾਨੇ ਦਾ ਕੰਮ ਜਿਉਂ ਕਾ ਤਿਉਂ ਜਾਰੀ ਰੱਖਿਆ ਤੇ ਸਾਨੂੰ ਇਹ ਮੱਤ ਦਿੱਤੀ ਕਿ ਕਿਸੇ ਗੱਲੇ ਨਹੀਂ ਘਬਰਾਉਣਾ, ਸਦਾ ਸਾਵਧਾਨ ਰਹਿਣਾ, ਸਹਿਣਾ ਹੈ ਪਰ ਫਿਸ ਨਹੀਂ ਜਾਣਾ, ਸੱਟ ਭਾਵੇਂ ਖਾ ਲੈਣੀ ਹੈ ਪਰ ਝੋਣਾ ਨਹੀਂ, ਅੰਧੇਰ ਆ ਪੈਣ ਤੇ ਭਾਵ ਭਾਰੀ ਮੁਸੀਬਤਾਂ ਦੇ ਆ ਪੈਣ ਤੇ ਵੀ ਪੱਕਿਆਂ ਰਹਿਣਾ ਹੈ, ਅੰਦਰ ਟੇਕ ਇੱਕ ਕਰਤਾ ਪੁਰਖ ਤੇ ਰੱਖਣੀ ਹੈ, ਉਸ ਨਾਲੋਂ ਕਦੇ ਵੀ ਨਹੀਂ ਵਿਛੜਨਾ, ਜਾਨਕੋ ਪ੍ਰਭ ਆਪਣੇ ਕਾ ਤਾਣ ਅਰਥਾਤ ਸੇਵਕ ਨੂੰ ਸਦਾ ਸਦਾ ਆਪਣੇ ਵਾਹਿਗੁਰੂ ਜੀ ਦਾ ਆਸਰਾ ਹੁੰਦਾ ਹੈ, ਇਹ ਗੱਲ ਸਦਾ ਆਪਣੇ ਅੰਦਰ ਰੱਖਣ ਦਾ ਯਤਨ ਕਰਨਾ। ਨੰਬਰ 5 ਅਚੰਭਤਾ। ਪ੍ਰਦੇਸ਼ ਵਿੱਚ ਫੇਰ ਮੁਸੀਬਤ ਆ ਗਈ, ਚੋਟੀ ਦੇ ਪਹਾੜੀ ਰਾਜੇ ਬਿਨਾਂ ਛੇੜੇ ਤੇ ਹੱਲਾ ਕਰਕੇ ਆ ਪਏ। ਇਹ ਸਮਾਂ ਡਾਢੇ ਘਬਰਾਉਣੇ ਦਾ ਸੀ, ਪਰ ਆਪ ਜੀ ਨਹੀਂ ਘਾਬਰੇ, ਵੇਖੋ ਜੰਗ ਸਿਰ ਤੇ ਆ ਜਾਂਦਾ ਹੈ ਤੇ ਘਰ ਦੇ 500 ਪਠਾਨ ਨੌਕਰ ਛੋੜ ਜਾਂਦੇ ਹਨ, ਉਹ ਚਲੇ ਹੀ ਨਹੀਂ ਜਾਂਦੇ, ਸਗੋਂ ਨਿਮਕ ਹਰਾਮ ਹੋ ਕੇ ਵੈਰੀਆਂ ਨਾਲ ਰਲਦੇ ਹਨ। ਇਹ ਦਿਲ ਹਾਰਨੇ ਦਾ ਵੇਲਾ ਹੈ, ਪਰ ਆਪ ਕਿਸੇ ਗੱਲ ਨਹੀਂ ਹਾਰਦੇ। ਫੇਰ ਦੇਖੋ ਦਿਨੇ ਫੌਜ ਨੂੰ ਇਹ ਘਾਟਾ ਪੈਂਦਾ ਹੈ ਤੇ ਰਾਤੀ 500 ਲੱਠਬਾਜ਼ ਉਦਾਸੀਆਂ ਦਾ ਜੱਥਾ ਟੁਰ ਜਾਂਦਾ ਹੈ। ਹੁਣ ਵੇਲਾ ਹੈ ਨਰਾਸਤਾ ਅੱਗੇ ਢਹਿ ਪੈਣੇ ਦਾ, ਪਰ ਆਪ ਨਹੀਂ ਢਹਿੰਦੇ। ਜੰਗ ਮੱਚ ਪਿਆ, ਆਪਣਾ ਇੱਕ ਸੂਰਮਾ ਜਰਨੈਲ ਮਾਰਿਆ ਜਾਂਦਾ ਹੈ, ਆਪ ਦਿਲ ਨਹੀਂ ਤੋੜਦੇ, ਫਿਰ ਉਸ ਤੋਂ ਵੱਡਾ ਸੂਰਮਾ ਸੰਗੋ ਸ਼ਾਹ, ਜੋ ਸੰਗਰਾਮ ਦਾ ਸ਼ਾਹ ਭਾਵ ਆਪ ਦੀਆਂ ਫੌਜਾਂ ਦਾ ਕਮਾਂਡਰ ਇਨ ਚੀਫ ਸੀ, ਸ਼ਹੀਦ ਹੋ ਜਾਂਦਾ ਹੈ। ਆਪ ਉਸੇ ਵੇਲੇ ਨਗਾਰੇ ਮੁੱਦੇ ਮਾਰ ਕੇ ਪੌਂਟੇ ਨਹੀਂ ਉੱਠ ਨੱਸਦੇ, ਸਗੋਂ ਤੀਰ ਕਮਾਨ ਸੰਭਾਲ ਕੇ ਆਪ ਅੱਗੇ ਹੁੰਦੇ ਹਨ, ਫੌਜ ਦੀ ਕਮਾਂਡ ਸਾਰੀ ਆਪਣੇ ਹੱਥ ਲੈ ਕੇ ਅੱਗੇ ਵੱਧ ਕੇ ਜੰਗ ਮਚਾਉਂਦੇ ਹਨ। ਐਸੇ ਖਤਰੇ ਵਾਲੇ ਥਾਂ ਆਪ ਜਾ ਖੜਾਉਂਦੇ ਹਨ ਕਿ ਤ੍ਰੈ ਤੀਰ ਆਪ ਨੂੰ ਆ ਲੱਗਦੇ ਹਨ, ਚਾਹੇ ਉਹਨਾਂ ਤੀਰਾਂ ਨੇ ਵਿੰਨਿਆ ਨਹੀਂ, ਪਰ ਖਤਰੇ ਤੋਂ ਖੌਫ ਖਾ ਕੇ ਦਿਲ ਖੁਸਨੀ ਨਹੀਂ ਖਾਂਦੇ, ਹੋਰ ਰੋਹ ਭਰ ਕੇ ਵੱਧ ਕੇ ਤੀਰ ਚਲਾਉਂਦੇ ਹਨ, ਇੱਕ ਤੀਰ ਨਹੀਂ ਸਰੋਗੰਗ ਕਰ ਦਿੰਦੇ ਹਨ, ਮਾਨੋ ਤੀਰਾਂ ਦਾ ਮੀਂਹ ਵਰਸਾ ਦਿੰਦੇ ਹਨ। ਨਤੀਜਾ ਕੀ ਨਿਕਲਦਾ ਹੈ? ਆਪ ਜੀ ਦੀ ਜੀਤ ਹੁੰਦੀ ਹੈ। ਆਪ ਜੀ ਨੇ 75 ਨਾਟਕ ਵਿੱਚ ਇਸ ਭੰਗਾਣੀ ਦੇ ਯੁੱਧ ਦਾ ਹਾਲ ਲਿਖਦਿਆਂ ਆਪ ਦੱਸਿਆ ਹੈ, ਭਈ ਜੀਤ ਮੇਰੀ, ਪਰ ਵੇਖੋ ਕੀ ਫਰਮਾਉਂਦੇ ਹਨ, ਇਹ ਨਹੀਂ ਕਿਹਾ ਕਿ ਇਹ ਮੇਰੇ ਗੁਣਾਂ ਦਾ ਫਲ ਹੈ, ਮੇਰੀ ਦਾਨਾਈ ਜਾਂ ਬਹਾਦਰੀ ਕਰਕੇ ਫਤਿਹ ਹੋਈ ਹੈ, ਪਰ ਆਪ ਜੀ ਫਰਮਾਉਂਦੇ ਹਨ ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਅਰਥਾਤ ਮੇਰੀ ਜਿੱਤ ਹੋਈ ਹੈ ਤੇ ਇਹ ਜਿੱਤ ਅਕਾਲ ਪੁਰਖ ਦੀ ਮਿਹਰ ਨਾਲ ਹੋਈ ਹੈ, ਸਾਨੂੰ ਸਮਤ ਦਿੱਤੀ ਕਿ ਕਦੇ ਹਾਰ ਕੇ ਨਹੀਂ ਬਹਿਣਾ, ਲੱਗੇ ਰਹੋ ਟੁਰੇ ਰਹੋ, ਆਪਣਾ ਯਤਨ ਨਾ ਛੋੜੋ, ਵਾਹਿਗੁਰੂ ਦੇ ਸਿਦਕ ਤੇ ਵਾਹਿਗੁਰੂ ਤੇ ਸਿਦਕ ਰੱਖੋ, ਖੁਦਗਰਜ਼ੀ ਨੂੰ ਨੇੜੇ ਨਾ ਆਉਣ ਦਿਓ, ਪਾਰ ਤੇ ਭਲੇ ਲਈ ਪੰਥ ਦੀ ਭਲਿਆਈ ਲਈ ਅੜੇ ਰਹੋ, ਖੜੇ ਰਹੋ ਜਨ ਝਵੋ ਨਾ, ਯਤਨ ਨਾ ਛੋੜੋ, ਜੋ ਹੋਵੇ ਸੋ ਹੋਵੇ ਅਕਾਲ ਪੁਰਖ ਦੀ ਰਜ਼ਾ ਸਮਝੋ ਤੇ ਕਦੇ ਹਾਰ ਕੇ ਨਾ ਬਹੋ, ਅਕਾਲ ਪੁਰਖ ਦਾ ਹੁਕਮ ਸਮਝੋ ਜਿਸ ਵਾਹਿਗੁਰੂ ਜੀ ਦੀ ਕਿ ਸਦਾ ਜੈ ਹੈ ਸਦਾ ਫਤਿਹ ਹੈ। ਦੇਖੋ ਅਕਾਲ ਪੁਰਖ ਜੀ ਨੇ ਜੀਤ ਬਖਸ਼ੀ, ਕਾਮਯਾਬੀ ਦਿੱਤੀ, ਵੈਰੀਆਂ ਦੀਆਂ ਤਾਕਤਾਂ ਜੋ ਕੁਚਲਣ ਆਈਆਂ ਸਨ ਇਸ ਭੰਗਾਣੀ ਦੇ ਯੁੱਧ ਵਿੱਚ ਮੂੰਹ ਦੀ ਖਾ ਕੇ ਭੱਜੀਆਂ, ਤਦ ਆਪ ਕਾਮਯਾਬੀ ਨਾਲ ਹੰਕਾਰ ਵਿੱਚ ਨਹੀਂ ਆਏ, ਜਿੱਤ ਪਾ ਕੇ ਵਿਜੇ ਹੋ ਕੇ ਆਪਣਿਆਂ ਨੂੰ ਜਿੱਤ ਪਹੁੰਚਾਉਣ ਦਾ ਸਬਕ ਸਿਖਾਇਆ, ਪਰ ਇਸ ਉਤਸ਼ਾਹ ਜੀਤ ਦੇ ਜੋਸ਼ ਤੇ ਖੁਸ਼ੀਆਂ ਦੇ ਉਛਾਲੇ ਨੂੰ ਹੱਥੋਂ ਨਹੀਂ ਗਵਾਇਆ। ਇਸ ਤੋਂ ਲਾਭ ਲੈਣ ਲਈ ਸਵਦੇਸ਼ ਚਾਲ ਕੀਤੀ, ਆਪਣੇ ਮੁੱਲ ਖਰੀਦੇ ਟਿਕਾਣੇ ਅਨੰਦਪੁਰ ਤੇ ਸਾਨੂੰ ਸਬਕ ਦਿੱਤਾ ਕਿ ਕਦੇ ਵੀ ਦਾਈਏ ਨੂੰ ਦਿਲ ਤੋਂ ਦੂਰ ਨਾ ਕਰੋ। ਵਾਹਿਗੁਰੂ ਦੇ ਭਰੋਸੇ, ਦਿਲ ਦੇ ਸਿਦਕ ਤੇ ਸੂਰਬੀਰਤਾ ਵਾਲੇ ਸਾਹਸ ਨਾਲ ਲੱਗੇ ਰਹੋ। ਹਰ ਮੁਸ਼ਕਲ ਦਾ ਦਨਾਈ ਤੇ ਭਲਿਆਈ ਨਾਲ ਟਾਕਰਾ ਕਰੋ। ਜੇ ਤੁਸੀਂ ਲੱਗੇ ਰਹੋ ਤੇ ਦਾਈਏ ਲੰਮੇ ਰੱਖੋ, ਤਾਂ ਜਿਸ ਵਾਹਿਗੁਰੂ ਦੇ ਹੋ, ਜਿਸ ਦੀ ਟੇਕ ਧਾਰ ਕੇ ਯਤਨ ਕਰਨੇ ਤੋਂ ਨਹੀਂ ਹਾਰਦੇ ਹੋ ਤੇ ਬਹਾਦਰੀ ਵਾਲੇ ਖਿਆਲਾਂ ਵਿੱਚ ਵਸਦੇ ਹੋ, ਉਹ ਵਾਹਿਗੁਰੂ ਤੁਹਾਨੂੰ ਕਾਮਯਾਬ ਕਰੇਗਾ। ਨੰਬਰ 6, ਪਤੰਤਰ ਨਾ ਬਣਾਓ। ਕਿਸੇ ਨੂੰ ਨਾ ਬਣਾਓ। ਪਤੰਤਰ ਹੁੰਦਾ ਹੈ ਗੁਲਾਮ। ਕਿਸੇ ਨੂੰ ਸੁਤੰਤਰਤਾ ਨਾ ਖੱਸੋ। ਸੁਤੰਤਰਤਾ ਹੁੰਦੀ ਹੈ ਆਜ਼ਾਦੀ। ਗੁਰੂ ਜੀ ਦਾ ਮਤ ਦੂਜਿਆਂ ਦਾ ਹੱਕ ਮਾਰਨੇ ਦਾ ਜਾਂ ਲੋਕਾਂ ਦੀ ਸੁਤੰਤਰਤਾ ਆਜ਼ਾਦੀ ਵਜਾਉਣ ਵਾਲੀ ਕਾਮਯਾਬੀ ਦਾ ਨਹੀਂ ਸੀ। ਆਪ ਜੀ ਦੀ ਸਿੱਖਿਆ ਇਹ ਸੀ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਅਤੇ ਆਨ, ਅਰਥਾਤ ਕਿਸੇ ਤੋਂ ਨਾ ਡਰੋ ਤੇ ਨਾ ਹੀ ਕਿਸੇ ਨੂੰ ਡਰ ਦੇ ਕੇ ਆਪਣੇ ਖੁਦਗਰਜ਼ੀ ਵਾਲੇ ਮਤਲਬ ਪੂਰੇ ਕਰੋ। ਜਗਤ ਨੂੰ ਸੁੱਖ ਦਿਓ, ਸਾਰਿਆਂ ਦਾ ਭਲਾ ਦਿਲ ਵਿੱਚ ਸੋਚੋ। ਜੇ ਮੌਕਾ ਬਣ ਪਵੇ ਤਾਂ ਆਪਣੀ ਤਾਕਤ ਮੁਜਬ ਭਲਾ ਕਰੋ। ਜਾਨ ਤੱਕ ਵੀ ਵਾਰੋ ਪਰ ਸੱਚ ਤੇ ਪੱਕੇ ਰਹੋ ਤੇ ਨਿਰਭੈ ਹੋ ਕੇ ਸਾਰੇ ਕੰਮ ਸਿਰੇ ਚਾੜੋ। ਲੱਗੇ ਰਹੋ ਸੱਚਾਈ ਤੇ ਦਰੁਸਤੀ ਨਾਲ, ਲੱਗੇ ਸੱਤਿਆ ਦੇ ਹੱਟ ਨਾਲ ਲੱਗੇ ਰਹੋ। ਆਪ ਸੁਤੰਤਰ ਰਹੋ ਤੇ ਦੂਜਿਆਂ ਨੂੰ ਸੁਤੰਤਰਤਾ ਦਿਓ। ਨੰਬਰ 7, ਸਾਈਆਂ ਜੀ ਦਾ ਪਿਆਰ। ਆਦਿ ਤੇ ਅੰਤ ਗੁਰੂ ਜੀ ਦਾ ਮਤ ਹੈ ਵਾਹਿਗੁਰੂ ਜੀ ਨਾਲ ਪਿਆਰ। ਸਾਈਆਂ ਜੀ ਨਾਲ ਕਦੇ ਨਾ ਵਿਛੜਨਾ। ਸਿਦਕ ਵਿੱਚ ਰਹੋ, ਬਾਣੀ ਨਾਮ ਦਾ ਵਿਸਾਰਾ ਨਾ ਕਰੋ, ਇਸ ਦੀ ਰਾਖੀ ਵਿੱਚ ਰਹੋ। ਇਹ ਅਰਦਾਸ ਕਰੋ, ਹਮਰੀ ਕਰੋ ਹੱਥ ਦੇ ਰੱਛਾ, ਅਰਥਾਤ ਹੇ ਵਾਹਿਗੁਰੂ ਜੀ ਆਪਣਾ ਹੱਥ ਦੇ ਕੇ ਸਾਡੀ ਰਾਖੀ ਕਰੋ। ਤੇ ਇਹ ਨਿਸ਼ਚਾ ਰੱਖੋ ਕਿ ਜੋ ਵਾਹਿਗੁਰੂ ਜੀ ਨੂੰ ਧਿਆਉਂਦੇ ਧਿਆਉਂਦੇ ਪਰਮੇਸ਼ਰ ਦੇ ਆਸਰੇ ਹੋ ਜਾਂਦੇ ਹਨ, ਉਹਨਾਂ ਦੀ ਹਰ ਵੇਲੇ ਰੱਖਿਆ ਹੁੰਦੀ ਹੈ। ਯਥਾ ਰੱਛਾ ਹੋਏ ਤਾਹੇ ਸਭ ਕਾਲਾ। ਹਾਂ, ਆਪ ਜੀ ਨੇ ਫਰਮਾਇਆ ਹੈ, ਅਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਿਆ ਹਮਨੇ, ਸਰਬ ਕਾਲ ਜੀ ਦੀ ਰੱਛਿਆ ਹਮਨੇ, ਸਰਬ ਲੋਹ ਜੀ ਦੀ ਰੱਛਿਆ ਹਮਨੇ। ਤੇ ਨਾਲ ਇਉਂ ਅਰਦਾਸ ਕਰੋ, ਡੰਡੌਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਅਰਥਾਤ ਹੇ ਸਰਬ ਸ਼ਕਤੀਆਂ ਵਾਲੇ ਸਮਰੱਥ ਵਾਹਿਗੁਰੂ ਜੀ, ਆਪ ਨੂੰ ਸਾਡੀ ਅਨੇਕ ਵਾਰ ਡੰਡੌਤ ਲੰਮੇ ਪੈ ਕੇ ਨਮਸਕਾਰ ਹੈ। ਹੇ ਪ੍ਰਭੂ, ਆਪਣਾ ਹੱਥ ਦੇ ਕੇ ਸਾਨੂੰ ਡੋਲਨ ਤੋਂ ਬਚਾ ਲਵੋ।